ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ ਸਭ ਕੂੜ ਗੱਲ ਹੀ ਹੋਸ਼ੀਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ
ਪਰ ਮੁਸਲਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਮਰੂਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਰਦਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਨਿਵਾਸ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੀ ਬਾਤ ਤੋਂ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਸੋਭ ਸੁਭਾਗੇ ਤੋਂ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਔਰ ਆਪ ਸੰਗਤਾਂ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦਿਲ ਕਰਕੇ ਜਿੱਥੇ ਆਪ ਜੀ ਨੇ ਪਿੰਡਾਂ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ, ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ, ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਦੇ ਸ਼੍ਰੀਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਨਾਮ ਦੀ ਕਿੰਨੀ ਕੁ ਵੱਡੀ ਮਹਿਮਾ ਹੈ ਔਰ ਨਾਮ ਦੀ ਕਿੰਨੀ ਕੁ ਮਹਾਨਤਾ ਹੋਰ ਧਰਮਾਂ ਦੇ ਵਿੱਚ ਹੋਰ ਸ਼ਾਸਤਰਾਂ ਔਰ ਗ੍ਰੰਥਾਂ ਦੇ ਵਿੱਚ ਕਥਨ ਕੀਤੀ ਗਈ ਹੈ ਔਰ ਨਾਮ ਦੀ ਬਖਸ਼ਿਸ਼ ਜਿਸ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਉੱਤੇ ਆਪ ਜੀ ਦੀ ਕੀ ਕਿਰਪਾ ਹੁੰਦੀ ਹੈ। ਜਿਹੜੇ ਪ੍ਰਾਣੀ ਨਾਮ ਤੋਂ ਵਿਛੜੇ ਹੋਏ ਹਨ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਅੱਜ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ਼੍ਰੀਮੁਖ ਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ।
ਸੋਹੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ।
ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸ ਦੀ ਮਹਿਮਾ 27 ਸਿਮਰਤੀਆਂ ਦੇ ਵਿੱਚ, ਚਾਰੇ ਵੇਦਾਂ ਦੇ ਵਿੱਚ, 18 ਪੁਰਾਣਾਂ ਵਿੱਚ, ਪੋਥੀਆਂ, ਗੀਤਾ, ਭਾਗਵਤ, ਉਪਨਿਸ਼ਦਾਂ ਆਦਿਕ ਜਿੰਨੇ ਵੀ ਗ੍ਰੰਥ ਹੈ ਉਹਨਾਂ ਸਾਰਿਆਂ ਦੇ ਵਿੱਚ ਪੁਕਾਰ ਨਾਮ ਹੁੰਦਾ, ਬੁਲੰਦ ਆਵਾਜ਼ ਦੇ ਵਿੱਚ ਉੱਚੀ ਬੋਲ ਕੇ ਆਖਣਾ। ਪੁਰਾਣੇ ਸਮਿਆਂ ਵਿੱਚ ਅੱਜ ਕੱਲ੍ਹ ਵਰਗੇ ਸਾਊਂਡ ਦੇ ਸਾਧਨ ਨਹੀਂ ਸਨ, ਉਦੋਂ ਫਿਰ ਲੋਕਾਂ ਨੂੰ ਸੁਣਾਉਣ ਤੱਕ ਲੋਕਾਂ ਦੇ ਕੰਨਾਂ ਵਿੱਚ ਕੋਈ ਸੁਨੇਹਾ ਦੇਣ ਵਾਸਤੇ ਉੱਚੀ ਥਾਂ 'ਤੇ ਖਲੋ ਕੇ ਉੱਚੀ ਆਵਾਜ਼ ਦੇ ਵਿੱਚ ਬੋਲਿਆ ਜਾਂਦਾ ਸੀ ਔਰ ਜਿਹੜਾ ਬੋਲਣ ਵਾਲਾ ਹੁੰਦਾ ਸੀ ਉਹ ਸਾਰਾ ਸੁਨੇਹਾ ਉੱਚੀ ਬੋਲ ਕੇ ਸੁਣਾਇਆ ਕਰਦਾ ਉਸ ਨੂੰ ਪੁਕਾਰੂ ਵੀ ਕਿਹਾ ਜਾਂਦਾ ਸੀ ਹਲਕਾਰਾ ਵੀ ਕਿਹਾ ਜਾਂਦਾ ਸੀ ਔਰ ਉਹ ਫਿਰ ਸੰਦੇਸ਼ ਸਾਰੇ ਲੋਕਾਂ ਤੱਕ ਦੂਰ ਦੂਰ ਤੱਕ ਪਹੁੰਚ ਜਾਂਦਾ ਪੜ ਜਾਂਦਾ ਸੀ ਔਰ ਇਸੇ ਤਰ੍ਹਾਂ ਪੁਕਾਰਨ ਦਾ ਅਰਥ ਹੁੰਦਾ ਬੁਲੰਦ ਆਵਾਜ਼ ਵਿੱਚ ਉੱਚੀ ਆਵਾਜ਼ ਵਿੱਚ ਬੋਲ ਕੇ ਦੱਸਣਾ ਕਹਿਣਾ ਤਾਂ ਕਿ ਸਾਰੇ ਸੁਣ ਲੈਣ ਸਾਰਿਆਂ ਤੱਕ ਉਹ ਸੁਨੇਹਾ ਉਹ ਮੈਸੇਜ ਉਹ ਆਵਾਜ਼ ਪਹੁੰਚ ਜਾਏ ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਆ ਕਿ ਇਹ ਜਿੰਨੇ ਸਾਰੇ ਧਾਰਮਿਕ ਗ੍ਰੰਥ ਹੈ ਧਾਰਮਿਕ ਸ਼ਾਸਤਰ ਹਨ ਇਹ ਵੀ ਬੁਲੰਦ ਆਵਾਜ਼ ਦੇ ਵਿੱਚ ਪੁਕਾਰ ਪੁਕਾਰ ਕੇ ਇਸ ਸ੍ਰਿਸ਼ਟੀ ਨੂੰ ਕਹਿ ਰਹੇ ਆ ਇਸ ਪ੍ਰਾਣੀ ਮਾਤਰ ਨੂੰ ਕਹਿ ਰਹੇ ਆ ਇਸ ਲੋਕਾਈ ਨੂੰ ਕਹਿ ਰਹੇ ਆ ਸਮਝਾ ਰਹੇ ਹਨ ਸਿੱਖਿਆ ਦੇ ਰਹੇ ਹਨ
ਨਾਮ ਬਿਨਾ ਸਭ ਕੂੜੇ ਗਾਲੀ ਹੋਸ਼ੀਆ
ਪ੍ਰਾਣੀ ਹੈ ਜੀਵ ਹੈ ਮਨੁੱਖ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਿੰਨੀਆਂ ਵੀ ਗੱਲਾਂ ਹਨ ਸਾਰੀਆਂ ਕੂੜ ਝੂਠੀਆਂ ਹਨ ਤੇ ਜਿੰਨੀਆਂ ਵੀ ਗੱਲ ਹੀ ਗੱਲਾਂ ਹਨ ਇਹ ਹੋਛੀਆਂ ਹਲਕੀਆਂ ਹਨ ਤੁੱਛ ਹਨ ਇਹਨਾਂ ਵਿੱਚ ਕੋਈ ਵੀ ਨਿਗਰਤਾ ਨਹੀਂ ਹੈ ਔਰ ਇਹਨਾਂ ਵਿੱਚ ਕੋਈ ਸਿਧਾਂਤ ਦੀ ਗੱਲ ਨਹੀਂ ਹੈ ਜਿੰਨੀਆਂ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੂੜ ਦੀਆਂ ਗੱਲਾਂ ਕਰਨੀਆਂ ਇਹ ਸਾਰੀਆਂ ਹੋਛੀਆਂ ਤੁੱਛ ਹਨ ਹਲਕੀਆਂ ਹਨ ਔਰ ਇੱਕ ਨਾਮ ਹੀ ਹੈ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਭ ਤੋਂ ਨਿੱਗਰ ਵਸਤੂ ਹੈ ਜਿਹੜੀ ਸਿਧਾਂਤ ਰੂਪ ਵਸਤੂ ਹੈ ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਬਾਕੀ ਸਾਰੀਆਂ ਗੱਲਾਂ ਜਿੰਨੀਆਂ ਵੀ ਕੂੜ ਝੂਠ ਦੇ ਪਸਾਰੇ ਦੀਆਂ ਕਹਿ ਲਓ ਕੂੜੇ ਜਿੰਨੇ ਵੀ ਝੂਠੇ ਨਾਸਵੰਤ ਪਦਾਰਥ ਹੈ ਉਹਨਾਂ ਦੀਆਂ ਗੱਲਾਂ ਕਰਨੀਆਂ ਦੁਨੀਆਂ ਦੀਆਂ ਗੱਲਾਂ ਕਰਨੀਆਂ ਇੱਧਰ ਉੱਧਰ ਦੀਆਂ ਗੱਲਾਂ ਬੇਫਜ਼ੂਲ ਕਰਨੀਆਂ ਇਹ ਸਾਰੀਆਂ ਤੁੱਠ ਅਤੇ ਹਲਕੀਆਂ ਹਨ
ਨਾਮ ਨਿਧਾਨ ਅਪਾਰ ਭਗਤਾ ਮਨ ਵਸਿਆ
ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸਾਰੀਆਂ ਦਾਤਾਂ ਦਾ ਇੱਕ ਵੱਡਾ ਅਮੋਲਕ ਖਜ਼ਾਨਾ ਹੈ ਔਰ ਪ੍ਰਕਿਰਤੀ ਦੁਆਰਾ ਮਾਇਆ ਦੀ ਪ੍ਰਕਿਰਤੀ ਉਹਦੇ ਉਸ ਦੁਆਰਾ ਉਸ ਵਾਹਿਗੁਰੂ ਦੇ ਨਾਮ ਦਾ ਅੰਤ ਨਹੀਂ ਪਾਇਆ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਐਸਾ ਜੋ ਅਪਾਰ ਵਾਹਿਗੁਰੂ ਦਾ ਨਾਮ ਹੈ ਐਸਾ ਜੋ ਨਾਮ ਰੂਪ ਖਜ਼ਾਨਾ ਹੈ ਉਹ ਭਗਤੀ ਜਿਹੜੇ ਕਰਦੇ ਆ ਵਾਹਿਗੁਰੂ ਦਾ ਨਾਮ ਜਪਦੇ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ ਜਾਂ ਕਹਿ ਲਓ ਜਿਹਨਾਂ ਭਗਤਾਂ ਦੇ ਮਨ ਵਿੱਚ ਨਾਮ ਦਾ ਵਾਸ ਹੈ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਆ ਕੇ ਵਸ ਜਾਂਦਾ ਹੈ ਔਰ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਨਾਮ ਨੌਨਦੀਆਂ ਦਾ ਖਜ਼ਾਨਾ ਹੈ ਨਾਮ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਇਸ ਕਰਕੇ ਜਿਹਨਾਂ ਭਗਤਾਂ ਦੇ ਮਨ ਵਿੱਚ ਉਹ ਵਾਹਿਗੁਰੂ ਦਾ ਨਿਧਾਨ ਰੂਪ ਨਾਮ ਵਸ ਗਿਆ ਉਹ ਸ਼ੁਭ ਗੁਣਾਂ ਦੇ ਖਜ਼ਾਨੇ ਬਣ ਗਏ ਧੰਨ ਗੁਰੂ ਅਰਜਨ ਦੇਵ ਜੀ ਨੂੰ ਇੱਕ ਵੇਲੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਨਾਮ ਦੀ ਬੜੀ ਮਹਿਮਾ ਕਹੀ ਹੈ ਗੁਰਬਾਣੀ ਵਿੱਚ ਵੀ ਔਰ ਆਪਣੇ ਉਪਦੇਸ਼ਾਂ ਵਿੱਚ ਵੀ ਤੁਸੀਂ ਨਾਮ ਦੀ ਬਹੁਤ ਮਹਿਮਾ ਕਥਨ ਕਰਦੇ ਹੋ ਕੀ ਕਾਰਨ ਹੈ ਸਤਿਗੁਰੂ ਜੀ ਨੇ ਉੱਤਰ ਦਿੱਤਾ ਸੀ ਕਹਿਣ ਲੱਗੇ ਗੁਰਸਿੱਖੋ ਜਿਸ ਪ੍ਰਾਣੀ ਜਿਸ ਮਨੁੱਖ ਕੋਲੇ ਲਾਲ ਹੁੰਦਾ ਹੈ ਨਾ, ਉਸ ਨੂੰ ਇਸ ਦੁਨੀਆ ਦੇ ਇਸ ਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ। ਜਿਸ ਵਿਅਕਤੀ ਨੂੰ ਲਾਲ ਪ੍ਰਾਪਤ ਹੈ, ਅਮੋਲਕ ਹੀਰਾ ਪ੍ਰਾਪਤ ਹੈ, ਅਮੋਲਕ ਹੀਰਾ ਜ਼ਿੰਦਗੀ ਵਿੱਚ ਮਿਲ ਜਾਏ, ਤਾਂ ਉਹਨੂੰ ਇਸ ਸ੍ਰਿਸ਼ਟੀ ਦੇ ਸਾਰੇ ਸੁੱਖ ਆਪਣੇ ਆਪ ਮਿਲ ਜਾਂਦੇ ਆ, ਪ੍ਰਾਪਤ ਹੋ ਜਾਂਦੇ ਆ। ਪਰ ਨਾਮ ਵਾਹਿਗੁਰੂ ਦਾ ਇੱਕ ਐਸਾ ਅਮੋਲਕ ਰਤਨ ਹੈ, ਐਸਾ ਅਮੋਲਕ ਹੀਰਾ ਹੈ ਕਿ ਜਿਨ੍ਹਾਂ ਨੂੰ ਇਹ ਨਾਮ ਰੂਪ ਅਮੋਲਕ ਰਤਨ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਨੂੰ ਕੇਵਲ ਇਸ ਲੋਕ ਦੇ ਸੁਖੀ ਨਹੀਂ, ਉਹਨਾਂ ਨੂੰ ਲੋਕ ਪ੍ਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਭਗਤ ਨਾਮਦੇਵ ਜੀ ਦਾ ਜ਼ਿਕਰ ਆਇਆ ਹੈ, ਆਂਢ ਦਮ ਕੋ ਛੀਪਰੇ ਹੋ ਲਾਖੀ ਨਾ, ਬੁੰਨਾ ਤਾਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਡੋਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਕਵੰਤਾ ਢੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ, ਇਹ ਵਿੱਚ ਸੁਣ ਕੇ ਡਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਾਕਾ। ਇਹ ਨਾਮ ਦੀ ਐਡੀ ਵੱਡੀ ਮਹਿਮਾ ਹੈ ਕਿ ਨਾਮ ਦਾ ਨਾਮ ਰੂਪ ਲਾਲ ਜਿਨ੍ਹਾਂ ਦੇ ਪਾਸ ਹੁੰਦਾ ਹੈ, ਉਹਨਾਂ ਨੂੰ ਕੇਵਲ ਇਸ ਲੋਕ ਦੇ ਸੁੱਖ ਨਹੀਂ, ਪ੍ਰਲੋਕ ਦੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਆ। ਨਾਮ ਰੂਪ ਲਾਲ ਦੀ ਇਤਨੀ ਵੱਡੀ ਮਹਿਮਾ ਹੈ। ਸਤ ਸੰਗਤ ਜੀ, ਇੱਕ ਕੋਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਭਜਨਾਨੰਦੀ ਮਹਾਤਮਾ ਸਨ, ਉਹਨਾਂ ਦੀ ਸੰਗਤ ਕਰਨ ਵਾਸਤੇ, ਉਹਨਾਂ ਤੋਂ ਨਾਮ ਦਾ ਉਪਦੇਸ਼ ਲੈਣ ਵਾਸਤੇ ਇੱਕ ਜਗਿਆਸੂ ਉਹਨਾਂ ਦੇ ਚਰਨਾਂ ਵਿੱਚ ਆਇਆ। ਜਗਿਆਸੂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਮੈਨੂੰ ਨਾਮ ਦੀ ਦਾਤ ਦਿਓ, ਉਪਦੇਸ਼ ਦਿਓ। ਮਹਾਤਮਾ ਕਹਿਣ ਲੱਗੇ ਭਾਈ ਆਪਣੇ ਆਪ ਨੂੰ ਪਹਿਲਾਂ ਅਧਿਕਾਰੀ ਬਣਾ, ਅਧਿਕਾਰੀ ਯੋਗ ਵਿਅਕਤੀ ਨੂੰ ਹੀ ਯੋਗ ਵਸਤੂ ਦੇਣ ਦਾ ਸ਼ਾਸਤਰ ਦਾ ਅਧਿਕਾਰ ਹੈ। ਜਿਹੜੇ ਵਿਅਕਤੀ ਨੂੰ ਵਸਤੂ ਦਾ ਗਿਆਨ ਨਹੀਂ, ਉਹਦੀ ਕਦਰ ਨਹੀਂ, ਉਹਦੀ ਕੀਮਤ ਨਹੀਂ, ਉਸ ਵਿਅਕਤੀ ਨੂੰ ਉਹ ਵਸਤੂ ਦੇਣੀ ਸਿਆਣਪ ਨਹੀਂ ਮੰਨੀ ਜਾਂਦੀ, ਅਕਲ ਨਹੀਂ ਮੰਨੀ ਜਾਂਦੀ। ਕਹਿੰਦੇ ਦੇਣ ਵਾਲਾ ਵੀ ਸਿਆਣਾ ਨਹੀਂ ਤੇ ਲੈਣ ਵਾਲਾ ਵੀ ਉਹਨਾਂ ਸਿਆਣਾ ਨਹੀਂ ਸੀ, ਇਸੇ ਕਰਕੇ ਕੀਮਤੀ ਵਸਤੂ ਦੀ ਕੋਈ ਕਦਰ ਨਹੀਂ ਪਈ। ਸ਼ਾਸਤਰ ਕਹਿੰਦਾ ਕਿ ਅਧਿਕਾਰੀ ਨੂੰ ਉਪਦੇਸ਼ ਦੇਣਾ ਚਾਹੀਦਾ ਜਿਹਨੂੰ ਕਦਰ ਹੋਏ, ਜਿਹਨੂੰ ਸਮਝ ਹੋਏ, ਜਿਹਨੂੰ ਉਸ ਵਸਤੂ ਦੇ ਮੁੱਲ ਦਾ ਪਤਾ ਹੋਏ ਕਿ ਇਹ ਵਸਤੂ ਦਾ ਕਿੰਨਾ ਵੱਡਾ ਮੁੱਲ ਹੈ। ਮਹਾਤਮਾ ਕਹਿਣ ਲੱਗੇ ਭਾਈ ਨਾਮ ਬੜੀ ਅਮੋਲਕ ਵਸਤੂ ਹੈ, ਇਸ ਦਾ ਉਪਦੇਸ਼ ਐਵੇਂ ਨਹੀਂ ਦਿੱਤਾ ਜਾਂਦਾ, ਪਹਿਲਾਂ ਤੂੰ ਸੇਵਾ ਕਰ। ਕਹਿਣ ਲੱਗੇ ਸਾਫ ਬਸਤਰ, ਸਾਫ ਬਰਤਨ ਮਾਂਜਿਆ ਹੋਇਆ ਹੋਵੇ, ਧੋ ਕਰਕੇ ਸਾਫ ਕੀਤਾ ਹੋਵੇ, ਉਸੇ ਵਿੱਚ ਹੀ ਦੁੱਧ ਤੇ ਮੱਖਣ ਪਾਇਆ ਜਾਂਦਾ। ਜੇ ਮੈਲੇ ਬਰਤਨ ਦੇ ਵਿੱਚ, ਜੂਠੇ ਬਰਤਨ ਦੇ ਵਿੱਚ ਕੋਈ ਐਸਾ ਪਦਾਰਥ ਪਾ ਦਿਓ ਤਾਂ ਉਹ ਵਸਤੂ ਜਿਹੜੀ ਆ ਉਹ ਸ਼ੁੱਧ ਨਹੀਂ ਰਹਿੰਦੀ ਹੈ, ਉਹਦੀ ਗੁਣਵੱਤਾ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ, ਉਹਦੀ ਗੁਣਵੱਤਾ ਦਾ ਵੀ ਜਿਹੜਾ ਪੱਖ ਹੈ ਉਹ ਵੀ ਖਤਮ ਹੋ ਜਾਂਦਾ, ਉਹਦੇ ਵਿੱਚ ਦੂਸ਼ਿਤ ਦੋਸ਼ ਪੈਦਾ ਹੋ ਜਾਂਦੇ ਹੈ। ਇਸ ਕਰਕੇ ਤੂੰ ਪਹਿਲਾਂ ਸੇਵਾ ਕਰ, ਘੱਟ ਤੋਂ ਘੱਟ ਇੱਕ ਸਾਲ ਗੁਰੂ ਘਰ ਵਿੱਚ ਰਹਿ ਕੇ ਸੰਗਤ ਦੀ ਸੇਵਾ ਕਰ, ਝਾੜੂ ਦੇ, ਬਰਤਨ ਮਾਂਜਿਆ ਕਰ, ਲੰਗਰ ਵਿੱਚ ਸੇਵਾ ਕਰਿਆ ਕਰ, ਫਿਰ ਤੈਨੂੰ ਵੇਖਾਂਗੇ ਕਿ ਤੇਰਾ ਅੰਤਕਰਨ ਸਾਫ ਹੋ ਗਿਆ, ਨਿਰਮਲ ਹੋ ਗਿਆ, ਫਿਰ ਤੈਨੂੰ ਉਪਦੇਸ਼ ਦੇਵਾਂਗੇ। ਸਤਸੰਗ ਦੀ ਜਿੰਨਾ ਚਿਰ ਮਨ ਮਲੀਨ ਹੈ ਨਾ, ਉਹਨਾਂ ਚਿਰ ਮਨ ਵਿੱਚ, ਹਿਰਦੇ ਵਿੱਚ ਨਾਮ ਦਾ ਰਸ ਨਹੀਂ ਪੈਦਾ ਹੁੰਦਾ। ਅੰਤਕਰਨ ਜਿੰਨਾ ਚਿਰ ਮਲੀਨ ਹੁੰਦਾ ਹੈ ਉਹਨਾਂ ਚਿਰ ਮਨ ਵਿੱਚ ਇਕਾਗਰਤਾ ਨਹੀਂ ਪੈਦਾ ਹੁੰਦੀ, ਰਸ ਨਹੀਂ ਪੈਦਾ ਹੁੰਦਾ। ਕਿਉਂਕਿ ਜਨਮ ਜਨਮ ਕਿਸ ਮਨ ਕੋ ਮਨ ਲਾਗੇ, ਕਾਲਾ ਹੋਇਆ ਸਿਆਹੋ ਖੰਡਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਬਣ ਪਾਹੋ। ਸ਼ਾਸਤਰ ਕਹਿੰਦੇ ਆ ਕਰਮ ਉਪਾਸ਼ਨਾ ਗਿਆਨ, ਕਹਿੰਦੇ ਜੇ ਉਪਾਸ਼ਨਾ ਕਰਨੀ ਹੈ ਭਗਤੀ ਕਰਨੀ ਹੈ ਨਾ ਤਾਂ ਪਹਿਲਾਂ ਨਿਸ਼ਕਾਮ ਕਰਮ ਕਰੇ ਜਗਿਆਸੂ, ਮਨ ਵਿੱਚ ਕੋਈ ਇੱਛਾ ਨਾ ਕਰੇ। ਜਿਸ ਮਨ ਵਿੱਚ ਸੰਗਤ ਦੀ ਜਿੰਨੀਆਂ ਕਾਮਨਾਵਾਂ ਜਿੰਨੀਆਂ ਇਛਾਵਾਂ ਜਿੰਨੇ ਫੁਰਨੇ ਹੁੰਦੇ ਆ ਲਾਲਸਾਵਾਂ ਹੁੰਦੀਆਂ ਕਾਮਨਾਵਾਂ ਮਾਲਮ ਕਾਮਨਾਵਾਂ ਵਾਲਾ ਮਨ ਉਨਾ ਹੀ ਮਲੀਨ ਹੁੰਦਾ। ਤੇ ਵਾਹਿਗੁਰੂ ਦਾ ਨਾਮ ਤਾਂ ਮੋਲਕ ਤੋਂ ਮੋਲਕ ਪਵਿੱਤਰ ਤੋਂ ਪਵਿੱਤਰ ਹੈ, ਇਸ ਕਰਕੇ ਮਨ ਦੀ ਜਿਹੜੀ ਮਲੀਨਤਾ ਹਿਰਦੇ ਦੀ ਜਿਹੜੀ ਮੈਲ ਹੈ ਉਹ ਨਿਸ਼ਕਾਮ ਕਰਮਾਂ ਤੋਂ ਬਿਨਾਂ ਦੂਰ ਨਹੀਂ ਹੁੰਦੀ, ਫਿਰ ਹੀ ਉਪਾਸ਼ਨਾ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਮਹਾਤਮਾ ਕਹਿਣ ਲੱਗੇ ਤੂੰ ਸੇਵਾ ਕਰਿਆ ਕਰ, ਇੱਕ ਸਾਲ ਘੱਟ ਤੋਂ ਘੱਟ ਸੇਵਾ ਕਰ। ਸਤ ਵਚਨ ਆਖ ਕੇ ਸੇਵਾ ਵਿੱਚ ਲੱਗ ਪਿਆ। ਜਦੋਂ ਇੱਕ ਸਾਲ ਹੋਇਆ ਕਹਿਣ ਲੱਗਾ ਵੀ ਇੱਕ ਸਾਲ ਹੋ ਗਿਆ ਹੁਣ ਤਾਂ ਉਪਦੇਸ਼ ਦਿਓ ਨਾਮ ਜਪਣ ਮੈਂ। ਕਹਿਣ ਲੱਗੇ ਚੰਗਾ ਭਾਈ ਇਸ਼ਨਾਨ ਪਾਣੀ ਕਰਕੇ ਸਾਫ ਵਸਤਰ ਪਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਜਾ, ਉੱਥੇ ਤੈਨੂੰ ਨਾਮ ਦੇ ਉਪਦੇਸ਼ ਦੇ ਬਾਬਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਰੇ ਬਚਨ ਕਰਾਂਗੇ। ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ ਜਗਿਆਸੂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਨਮਸਕਾਰ ਕਰਕੇ ਬੈਠ ਗਿਆ। ਮਹਾਤਮਾ ਵੀ ਨਮਸਕਾਰ ਕਰਕੇ ਬੈਠ ਗਏ, ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਸਾਡੇ ਮਗਰ ਮਗਰ ਵਾਹਿਗੁਰੂ ਨਾਮ ਦਾ ਜਾਪ ਕਰ। ਕਹਿ ਵਾਹਿਗੁਰੂ, ਉਹ ਚੁੱਪ ਕਰ ਗਿਆ ਬੋਲੇ ਨਾ। ਫਿਰ ਉਹਨਾਂ ਨੇ ਕਿਹਾ ਕਹਿ ਵਾਹਿਗੁਰੂ, ਉਹ ਫਿਰ ਵੀ ਨਾ ਬੋਲਿਆ। ਤੀਜੀ ਵਾਰੀ ਫਿਰ ਕਿਹਾ, ਜਦੋਂ ਨਾ ਬੋਲਿਆ ਤਾਂ ਮਹਾਤਮਾ ਕਹਿਣ ਲੱਗੇ ਤੂੰ ਵਾਹਿਗੁਰੂ ਨਾਮ ਦਾ ਜਾਪ ਕਿਉਂ ਨਹੀਂ ਕਰਦਾ। ਕਹਿਣ ਲੱਗਾ ਵੀ ਤੁਸੀਂ ਮੈਨੂੰ ਉਹੀ ਨਾਮ ਦੇਣਾ ਜਿਹੜਾ ਨਾਮ ਜਿਹੜਾ ਉਪਦੇਸ਼ ਮੈਂ ਤੁਹਾਡੇ ਤੋਂ ਮੰਗਿਆ ਸੀ। ਕਹਿਣ ਲੱਗੇ ਇਸ ਤੋਂ ਵੱਡਾ ਉਪਦੇਸ਼, ਇਸ ਤੋਂ ਵੱਡਾ ਨਾਮ ਹੀ ਕੋਈ ਨਹੀਂ ਸ੍ਰਿਸ਼ਟੀ ਦਾ। ਤਾਂ ਕਹਿਣ ਲੱਗਾ ਇਹ ਵਾਹਿਗੁਰੂ ਨਾਮ ਤਾਂ ਮੇਰੀ ਮਾਂ ਜਦੋਂ ਮੈਨੂੰ ਸੁੱਤਾ ਉਠਾਉਂਦੀ ਸੀ ਉਦੋਂ ਵੀ ਕਹਿੰਦੀ ਸੀ ਉੱਠ ਪੁੱਤਰ ਕਹਿ ਵਾਹਿਗੁਰੂ, ਤੇ ਮਾਂ ਵੀ ਮੇਰੇ ਕੋਲੋਂ ਵਾਹਿਗੁਰੂ ਵਾਹਿਗੁਰੂ ਬੁਲਾਉਂਦੀ ਸੀ। ਫਿਰ ਜਦੋਂ ਘਰੋਂ ਖੇਤੀ ਬੀਜਣ ਜਾਈਦਾ ਸੀ ਉਦੋਂ ਵੀ ਇਹ ਗੱਲ ਕਹੀਦੀ ਸੀ ਵਾਹਿਗੁਰੂ ਕਹਿ ਕੇ ਖੇਤ ਵਿੱਚ ਖੇਤੀ ਦਾਣੇ ਆਦਿਕ ਅਨਾਜ ਆਦਿਕ ਬੀਜਿਆ ਜਾਂਦਾ ਸੀ। ਕਹੀਦਾ ਸੀ ਕਿ ਹੇ ਵਾਹਿਗੁਰੂ, ਇਹ ਖੇਤੀ ਜਿਹੜੀ ਹੈ, ਇਹ ਜਿਹੜੀ ਫਸਲ ਹੈ, ਇਹ ਜਿਹੜਾ ਦਾਣਾ ਬੀਜਿਆ ਗਿਆ, ਇਸ ਨੂੰ ਪ੍ਰਫੁੱਲਿਤ ਕਰਿਓ, ਖੇਤੀ ਵਧੀਆ ਹੋਵੇ ਔਰ ਅਨਾਜ ਬਹੁਤ ਜ਼ਿਆਦਾ ਪ੍ਰਾਪਤ ਹੋਵੇ, ਕੋਈ ਦੁੱਖ ਕਸ਼ਟ ਨਾ ਆਵੇ। ਫਿਰ ਮਹਾਰਾਜ ਜਦੋਂ ਘਰ ਵਿੱਚ ਕੋਈ ਦੁੱਖ ਤਕਲੀਫ ਆ ਜਾਂਦਾ ਸੀ ਉਦੋਂ ਵੀ ਵਾਹਿਗੁਰੂ ਕਹਿ ਕੇ ਅਰਦਾਸ ਕਰ ਲਈਦੀ ਸੀ। ਫਿਰ ਚੌਥੀ ਥਾਂ ਗੁਰਦੁਆਰੇ ਜਾਈਦਾ ਸੀ ਉਦੋਂ ਵੀ ਅਰਦਾਸ ਵਿੱਚ ਵਾਹਿਗੁਰੂ ਵਾਹਿਗੁਰੂ ਕਹੀਦਾ ਸੀ। ਇਸ ਕਰਕੇ ਕਿਹੜਾ ਮੈਨੂੰ ਤੁਸੀਂ ਵਿਸ਼ੇਸ਼ ਨਾਮ ਅੱਜ ਦੇਣ ਲੱਗੇ ਹੋ, ਇਸ ਨਾਮ ਬਾਬਤ ਤਾਂ ਮੈਂ ਪਹਿਲਾਂ ਹੀ ਜਾਣਦਾ। ਮਹਾਤਮਾ ਚੁੱਪ ਕਰ ਗਏ, ਕਹਿਣ ਲੱਗੇ ਪ੍ਰੇਮੀਆਂ ਕਿਉਂ ਕਰ, ਸਾਡੇ ਪਾਸ ਇੱਕ ਨਾ ਬੜਾ ਬੇਕੀਮਤੀ ਲਾਲ ਹੈ, ਹੀਰਾ ਹੈ, ਉਹ ਬਾਜ਼ਾਰ ਵਿੱਚ ਲੈ ਕੇ ਜਾ ਜਿੱਥੇ ਵੀ ਤੇਰਾ ਮਨ ਕਰੇ, ਉਹ ਦੇ ਕੇ ਨਾ ਆਈ ਉਹਦੀ ਕੀਮਤ ਪਵਾ ਕੇ ਆਈ। ਕਹਿਣ ਲੱਗਾ ਜੀ ਸੱਤ ਵਜੋਂ ਉਹ ਲਾਲ ਲਿਆ। ਸਭ ਤੋਂ ਪਹਿਲਾਂ ਜਿਹੜੀ ਮਾਈ ਕੋਲੋਂ ਰੋਜ਼ਾਨਾ ਲੰਗਰ ਵਾਸਤੇ ਭਿਕਸ਼ਾ ਮੰਗਣ ਜਾਂਦਾ ਸੀ ਆਟਾ ਸੁੱਕੀ ਰਸਤ ਲੈਣ ਵਾਸਤੇ, ਉਸ ਮਾਤਾ ਦੇ ਘਰ ਵਿੱਚ ਗਿਆ। ਕਹਿਣ ਲੱਗਾ ਮਾਤਾ ਆ ਮੇਰੇ ਪਾਸ ਬੜਾ ਕੀਮਤੀ ਰਤਨ ਹੈ, ਜੇ ਮੈਂ ਤੈਨੂੰ ਦੇ ਦਿਆਂ ਤਾਂ ਇਹਦੇ ਬਦਲੇ ਵਿੱਚ ਮੈਨੂੰ ਤੂੰ ਕੀ ਦੇਵੇਂਗੀ। ਕਹਿਣ ਲੱਗੀ ਬਾਬਾ ਅੱਗੇ ਇੱਕ ਬੁੱਕ ਆਟੇ ਦਾ ਬੰਨੀ ਹੈ, ਅੱਜ ਤੈਨੂੰ ਦੋ ਬੁੱਕ ਆਟੇ ਦੀ ਦੇ ਦਿਆਂਗੀ। ਔਰ ਉਹ ਨਜ਼ਰ ਵੱਟੂ ਸਮਝ ਕੇ ਆਪਣੇ ਬੱਚੇ ਦੇ ਗਲ ਵਿੱਚ ਬੰਨ ਕੇ ਪਾ ਦਿਆਂਗੀ। ਮਾਤਾ ਕੋਲੋਂ ਇਹ ਗੱਲ ਸੁਣ ਕੇ ਅੱਗੇ ਇੱਕ ਬਾਣੀਏ ਦੀ ਦੁਕਾਨ ਤੇ ਗਿਆ। ਬਾਣੀਏ ਨੂੰ ਕਹਿਣ ਲੱਗਾ ਜੇ ਮੈਂ ਮੋਲਕ ਹੀਰਾ ਹੈ ਬਾਣੀਏ ਤੈਨੂੰ ਦੇ ਦਿਆਂ ਲੱਗਦੀ ਆ ਕੱਚ ਦਾ ਕੋਈ ਬਲੌਰ ਹੈ ਬਣਿਆ ਹੋਇਆ ਆਪਣੀ ਤੱਕੜੀ ਨਾਲ ਪਾਸਕੂ ਪਾ ਲਵਾਂਗਾ ਮੈਂ ਇਸ ਦਾ ਤੈਨੂੰ ਦੋ ਪੈਸੇ ਦੇ ਦੇਵਾਂਗਾ ਹੋਰ ਤੈਨੂੰ ਕੀ ਚਾਹੀਦਾ ਮਨ ਨੂੰ ਤਸੱਲੀ ਨਾ ਹੋਈ ਫਿਰ ਦੂਸਰੇ ਬਾਣੀਏ ਦੀ ਦੁਕਾਨ ਤੇ ਗਿਆ ਬਾਜ਼ਾਰ ਵਿੱਚ ਬਾਣੀਏ ਨੂੰ ਕਹਿੰਦਾ ਵੀ ਇਹ ਕੀਮਤੀ ਵਸਤੂ ਹੈ ਇਹਦਾ ਕਿੰਨਾ ਕੁ ਮੁੱਲ ਹੈ ਉਹ ਕਹਿੰਦਾ 1 ਰੁਪਇਆ ਦਿਆਂਗਾ ਇਸ ਤੋਂ ਵੱਧ ਨਹੀਂ ਦੇ ਸਕਦਾ ਉਸ ਤੋਂ ਅੱਗੇ ਤੀਜੀ ਥਾਂ ਤੇ ਗਿਆ ਕਹਿਣ ਲੱਗਾ ਇਹਦਾ ਮੁੱਲ 100 ਰੁਪਇਆ ਦੇ ਦਿਆਂਗਾ ਹੋਰ ਤੈਨੂੰ ਕੀ ਦੇ ਦੇ ਦੇਖਣ ਨੂੰ ਬੜੀ ਚੰਗੀ ਵਸਤੂ ਲੱਗਦੀ ਹੈ ਇਹਦੀ ਚਮਕ ਬੜੀ ਔਰ ਇਹਦੀ ਗੁਣਵੱਤਾ ਜਿਹੜੀ ਹੈ ਉਹ ਮੈਨੂੰ ਚੰਗੀ ਸੋਹਣੀ ਸ੍ਰੇਸ਼ਟ ਲੱਗਦੀ ਹੈ ਉਸ ਤੋਂ ਅੱਗੇ ਫਿਰ ਜੌਹਰੀ ਦੀ ਦੁਕਾਨ ਤੇ ਚਲਿਆ ਜਾਂਦਾ ਹੈ ਜੌਹਰੀ ਨੂੰ ਪੁੱਛਦਾ ਹੈ ਜੌਹਰੀ ਮਹਾਤਮਾ ਨੇ ਬੜਾ ਕੀਮਤੀ ਲਾਲ ਦਿੱਤਾ ਮੈਨੂੰ ਦੱਸਿਆ ਸੀ ਕਹਿੰਦੇ ਬਹੁਤ ਕੀਮਤੀ ਹੈ ਪਰ ਮੈਨੂੰ ਪਤਾ ਨਹੀਂ ਹੈ ਤੁਸੀਂ ਦੱਸੋ ਇਹਦੀ ਕਿੰਨੀ ਕੁ ਕੀਮਤ ਹੈ ਜੌਹਰੀ ਨੇ ਲਾਲ ਵੇਖਿਆ ਪਰਖਿਆ ਚੰਗੀ ਤਰ੍ਹਾਂ ਅੰਦਰ ਗਏ 100 ਮੋਹਰ ਸੋਨੇ ਦੀ ਕੱਢ ਕੇ ਆਪਣੇ ਖਜ਼ਾਨੇ ਵਿੱਚੋਂ ਲਿਆਈ ਕਹਿਣ ਲੱਗੇ ਭਲੇ ਪੁਰਸ਼ਾ ਐਸੀ ਅਮੋਲਕ ਵਸਤੂ ਦੇ ਦਰਸ਼ਨ ਹੀ ਨਹੀਂ ਹੁੰਦੇ ਹਰ ਪ੍ਰਾਣੀ ਨੂੰ ਬੜੀ ਅਮੋਲਕ ਕੀਮਤੀ ਵਸਤੂ ਹੈ ਰਾਜਿਆਂ ਦੇ ਖਜ਼ਾਨਿਆਂ ਵਿੱਚ ਵੀ ਇਹੋ ਜਿਹੇ ਅਮੋਲਕ ਰਤਨ ਨਹੀਂ ਕਦੇ ਦੇਖੇ ਜਾਂਦੇ ਲਾਲ ਨਹੀਂ ਦੇਖੇ ਜਾਂਦੇ ਮੈਂ ਇਸ ਲਾਲ ਦੇ ਗੁਣ ਪੜ੍ਹੇ ਆਪਣੇ ਦਾਦੇ ਪੜਦਾਦਿਆਂ ਦੀਆਂ ਪੁਸਤਕਾਂ ਦੇ ਵਿੱਚ ਲਿਖੇ ਹੋਏ ਜਿਹੜੇ ਉਹ ਮੇਰੇ ਵੱਡੇ ਬਜ਼ੁਰਗ ਖਾਨਦਾਨੀ ਅਸੀਂ ਜੌਹਰੀ ਹੀਰਿਆਂ ਦੀ ਪਰਖ ਕਰਨ ਦਾ ਕੰਮ ਕਰਦੇ ਹਾਂ ਪਰ ਵੇਖਿਆ ਨਹੀਂ ਸੀ ਸੁਣਿਆ ਸੀ ਔਰ ਇਹਦੇ ਦਰਸ਼ਨਾਂ ਦਾ ਬੜਾ ਮਹੱਤਵ ਹੈ ਕਹਿੰਦੇ ਜਿਹਨੂੰ ਇਹੋ ਜਿਹੇ ਕੀਮਤੀ ਲਾਲ ਦੇ ਦਰਸ਼ਨ ਹੋ ਜਾਣ ਨਾ ਉਹ ਜੌਹਰੀ ਉਹ ਵਿਅਕਤੀ ਉਸ ਨੂੰ 100 ਮੋਹਰ ਸੋਨੇ ਦੀ ਭੇਟਾ ਕਰੇ ਉਸ ਲਾਲ ਦੇ ਅੱਗੇ ਇਸ ਕਰਕੇ ਕਹਿਣ ਲੱਗਾ ਵੀ 100 ਮੋਹਰ ਤਾਂ ਇਹਦੀ ਭੇਟਾ ਹੀ ਹੈ ਸੋਨੇ ਦੀ ਇਹਦੀ ਦਰਸ਼ਨੀ ਭੇਟ ਹੈ ਵੀ ਮੈਨੂੰ ਇਹਦੇ ਦਰਸ਼ਨ ਹੋਏ ਐਸੀ ਅਮੋਲਕ ਵਸਤੂ ਦੇ ਦਰਸ਼ਨ ਹੀ ਬੜੇ ਦੁਰਲੱਭ ਹੈ ਤੇ ਜੇ ਤੂੰ ਇਹ ਦੇਣਾ ਚਾਹੁੰਦਾ ਫਿਰ ਮੇਰਾ ਘਰ ਬਾਰ ਜਿੰਨੀ ਜਾਇਦਾਦ ਜਿੰਨਾ ਮੇਰੇ ਕੋਲੇ ਧਨ ਪਿਆ ਲੱਖਾਂ ਹੀ ਕਰੋੜਾਂ ਹੀ ਜੋ ਵੀ ਮਾਲ ਖਜ਼ਾਨਾ ਮੇਰੇ ਪਾਸ ਜਮਾਂ ਉਹ ਸਾਰਾ ਦੇ ਕੇ ਵੀ ਮੇਰੇ ਕੋਲੋਂ ਦੀ ਕੀਮਤ ਨਹੀਂ ਤਾਰੀ ਜਾ ਸਕਦੀ ਹੁਣ ਤੂੰ ਦੱਸ ਵੀ ਜੇ ਦੇਣਾ ਚਾਹੁੰਦਾ ਮੈਂ ਲੈਣ ਵਾਸਤੇ ਤਿਆਰ ਹਾਂ ਜੇ ਤੂੰ ਦੇਣ ਵਾਸਤੇ ਤਿਆਰ ਹੈ ਮੈਂ ਖਰੀਦਣ ਲਈ ਤਿਆਰ ਹੈ ਸਾਰਾ ਕੁਝ ਦੇ ਕੇ ਵੀ ਫਿਰ ਵੀ ਇਹਦਾ ਪੂਰਾ ਮੁੱਲ ਨਹੀਂ ਮੈਂ ਤਾਰ ਸਕਦਾ ਜੇ ਕੋਈ ਰਾਜਾ ਬੰਦਾ ਵੀ ਇਹਨੂੰ ਖਰੀਦਣਾ ਚਾਹੇ ਤਾਂ ਇੱਕ ਰਾਜੇ ਦੇ ਕੋਲ ਵੀ ਇੰਨਾ ਧਨ ਨਹੀਂ ਹੋਏਗਾ ਜਿੰਨੀ ਇਹਦੀ ਕੀਮਤ ਹੈ ਉਸ ਵਕਤ ਉਹ ਸੇਵਕ ਗੁਰਮੁਖ ਕਹਿਣ ਲੱਗਾ ਵੀ ਮੈਨੂੰ ਦੇਣ ਦਾ ਹੁਕਮ ਨਹੀਂ ਕੇਵਲ ਇਹਦੀ ਕੀਮਤ ਦਾ ਪਤਾ ਕਰਨ ਵਾਸਤੇ ਭੇਜਿਆ ਵਾਪਸ ਆ ਗਿਆ ਮਹਾਤਮਾ ਨੂੰ ਸਾਰੀ ਗੱਲ ਦੱਸੀ ਕਿ ਮਹਾਰਾਜ ਮਾਈ ਕੋਲੇ ਗਿਆ ਉਹਨੇ ਇਸ ਤਰ੍ਹਾਂ ਜਵਾਬ ਅੱਗੇ ਤੋਂ ਅੱਗੇ ਸਾਰਿਆਂ ਨੇ ਅਖੀਰ ਜੌਹਰੀ ਨੇ ਨਿਰਣਾ ਦਿੱਤਾ ਮਹਾਤਮਾ ਕਹਿਣ ਲੱਗੇ ਭਾਈ ਗੁਰਮੁਖਾ ਤੈਨੂੰ ਕੋਈ ਸਮਝ ਲੱਗੀ ਹੈ ਕਹਿਣ ਲੱਗਾ ਜੀ ਕੋਈ ਸਮਝ ਨਹੀਂ ਲੱਗੀ ਕਹਿਣ ਲੱਗੇ ਜਿਹੜਾ ਤਾਂ ਪਹਿਲਾਂ ਤੂੰ ਮਾਤਾ ਕੋਲੇ ਗਿਆ ਜਿਹੜੀ 1 ਬੁੱਕ ਆਟਾ ਦਿੰਦੀ ਸੀ ਤੈਨੂੰ ਉਹਨੇ ਕਿਹਾ ਵੀ ਇਹਦੇ ਬਦਲੇ ਮੈਂ 2 ਬੁੱਕ ਆਟੇ ਦੇ ਦੇਵਾਂਗੀ ਉਹ ਤਾਂ ਵਾਹਿਗੁਰੂ ਨਾਮ ਇਸ ਤਰ੍ਹਾਂ ਕਹਾਉਣ ਵਾਂਗੂ ਸੀ ਜਿਵੇਂ ਨਾ ਤੇਰੀ ਮਾਂ ਨੂੰ ਕਦਰ ਸੀ ਵਾਹਿਗੁਰੂ ਦੇ ਨਾਮ ਦੀ ਨਾ ਤੈਨੂੰ ਸੀ ਉਹ ਤਾਂ ਸਿਰਫ ਇੰਨਾ ਕੁ ਸੀ ਉਹਨੇ ਸੁਣਿਆ ਸੀ ਉਹ ਆਪ ਕਹਿੰਦੀ ਸੀ ਅੱਗੇ ਤੈਥੋਂ ਕੁਹਾ ਦਿੰਦੀ ਸੀ ਉਹ ਤਾਂ 2 ਮੁੱਖ ਆਟੇ ਵਰਗਾ ਹੀ ਮੁੱਲ ਸਮਝ ਲਏ ਉਹ ਵਾਹਿਗੁਰੂ ਕਹਾਉਣ ਦਾ ਤੇ ਜਿਹੜਾ ਅੱਗੇ ਬਾਣੀਆਂ ਦੀ ਦੁਕਾਨ ਤੇ ਤੂੰ ਚੱਲ ਕੇ ਗਿਆ ਬਾਣੀਏ ਨੇ 2 ਪੈਸੇ ਮੁੱਲ ਪਾਇਆ ਉਹ ਕਹਿੰਦੇ ਇੰਨੀ ਕੁ ਇਸ ਵਾਹਿਗੁਰੂ ਨਾਮ ਦੀ ਕੀਮਤ ਸੀ ਜਿੰਨਾ ਕੁ ਤੁਸੀਂ ਜਾ ਕੇ ਫਸਲ ਬੀਜਣ ਵਕਤ ਵਾਹਿਗੁਰੂ ਨਾਮ ਕਹਿ ਕੇ ਖੇਤੀ ਬੀਜਦੇ ਸੀ ਤੇ ਵਾਹਿਗੁਰੂ ਕਹਿਣ ਨਾਲ ਸਾਡੀ ਫਸਲ ਚੰਗੀ ਹੋ ਜਾਏਗੀ ਦਾਣੇ ਚੰਗੇ ਮਿਲਣਗੇ ਅਨਾਜ ਦਾ ਵੇਲ ਸਾਡੇ ਘਰ ਵਿੱਚ ਆ ਜਾਏਗਾ ਇਸ ਕਰਕੇ ਕਹਿੰਦੇ ਉਹਦੀ ਤਾਂ ਤੁਸੀਂ ਇੰਨੀ ਕੁ ਕੀਮਤ ਹੀ ਪਾਉਂਦੇ ਸੀ ਔਰ ਕਹਿੰਦੇ ਜਿਹੜਾ ਫਿਰ ਅੱਗੇ ਗਿਆ ਉਹਨੇ 1 ਰੁਪਇਆ ਤੇਰੇ ਲਾਲ ਦੀ ਕੀਮਤ ਪਾਈ ਕਹਿੰਦੇ ਉਹ ਇਸ ਤਰ੍ਹਾਂ ਸੀ ਜਦੋਂ ਕੋਈ ਕੰਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ, ਕੋਈ ਕੰਮ ਪੈ ਗਿਆ ਬਿਪਤਾ ਦੁੱਖ ਪੈ ਗਿਆ, ਤੁਸੀਂ ਵਾਹਿਗੁਰੂ ਨਾਮ ਅੱਗੇ ਅਰਦਾਸ ਕੀਤੀ, ਪਰਮੇਸ਼ਰ ਨੇ ਦੁੱਖ ਕੱਢ ਦਿੱਤਾ। ਉਹ ਕਹਿੰਦੇ ਇੱਕ ਰੁਪਈਏ ਜਿੰਨੀ ਕੁ ਕੀਮਤ ਹੈ। ਫਿਰ ਤੀਜੀ ਥਾਂ ਕਹਿੰਦੇ ਅਰਦਾਸ ਵਿੱਚ ਤੂੰ ਜਾਂਦਾ ਸੀ, ਉੱਥੇ ਅਰਦਾਸ ਵਿੱਚ ਵਾਹਿਗੁਰੂ ਵਾਹਿਗੁਰੂ ਕਹਾਇਆ ਜਾਂਦਾ ਸੀ, ਤੇ ਉਹ ਕਹਿੰਦੇ ਬਾਣੀਆਂ ਦੇ 100 ਰੁਪਈਏ ਜਿੰਨਾ ਮੁੱਲ ਸਮਝ ਲੈ। ਕਿਉਂ? ਸੰਗਤ ਵਿੱਚ ਸਾਧ ਸੰਗਤ ਜੀ, ਵਾਹਿਗੁਰੂ ਦੇ ਨਾਮ ਦਾ ਬਹੁਤ ਵੱਡਾ ਮਹੱਤਵ ਹੈ। ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਆ, ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭੱਜ ਕੇਵਲ ਰਾਮ। ਇੱਕ ਬੰਦਾ ਇਕਾਂਤ ਵਿੱਚ ਬੈਠ ਕੇ ਇਕੱਲਾ ਨਾਮ ਜਪਦਾ, ਉਸ ਨਾਲੋਂ ਵੱਧ ਗੁਰੂ ਘਰ ਆ ਕੇ ਜਿਹੜਾ ਨਾਮ ਜਪਣਾ, ਉਸਦਾ 1000 ਗੁਣਾ ਫਲ ਹੈ। ਘਰ ਵਿੱਚ ਇਕੱਲਾ ਬੈਠ ਕੇ ਇਕਾਂਤ ਵਿੱਚ ਜਿਹੜਾ ਨਾਮ ਦਾ ਅਭਿਆਸ ਕਰਨਾ ਨਾ, ਉਹਦੇ ਨਾਲ ਮਨ ਮਸਾਂ ਹੀ ਮਸਾਂ ਇਕਾਗਰ ਹੁੰਦਾ, ਬਹੁਤ ਕਠਿਨ ਹੈ। ਪਰ ਗੁਰੂ ਘਰ ਵਿੱਚ ਬੈਠ ਕੇ ਤੁਸੀਂ ਨਾਮ ਜਪੋਗੇ ਤਾਂ ਬਹੁਤ ਜਲਦੀ ਤੁਹਾਡਾ ਮਨ ਨਾਮ ਵਿੱਚ ਜੁੜੇਗਾ, ਸਿਮਰਨ ਵਿੱਚ ਜੁੜੇਗਾ, ਇਕਾਗਰਤਾ ਬਣ ਜਾਏਗੀ। ਸੁੱਖ ਨਾ ਮਨ ਕੀ ਇਕਾਗਰਤਾ ਕੋ ਕਹੀ ਹੈ। ਮਨ ਦਾ ਇਕਾਗਰ ਹੋ ਜਾਣਾ ਹੀ ਨਾਮ ਦੇ ਵਿੱਚ, ਇਹੀ ਸਭ ਤੋਂ ਵੱਧ ਸੁੱਖ ਹੈ, ਸ਼ਾਂਤੀ ਹੈ, ਧੀਰਜ ਹੈ, ਟਿਕਾ ਹੈ। ਇਸ ਕਰਕੇ ਗੁਰੂ ਘਰ ਵਿੱਚ ਆ ਕੇ ਨਾਮ ਜਪਣਾ, ਕੀਰਤਨ ਕਥਾ ਸੁਣਨਾ, ਇਸ ਦਾ ਬਹੁਤ ਵੱਡਾ ਮਹੱਤਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਖੇ ਬੈਠ ਕੇ ਕੀਰਤਨ ਸੁਣ ਲੈਣਾ, ਪ੍ਰਕਰਮਾਂ ਵਿੱਚ ਬੈਠ ਕੇ ਕੀਰਤਨ ਸੁਣਨਾ, ਸਿਮਰਨ ਭਜਨ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਮਹਾਤਮ ਇਹ ਫਲ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ। ਤੁਸੀਂ ਦੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੰਨੀ ਵੱਡੀ ਮਹਿਮਾ ਹੈ ਕਿ ਦੁਨੀਆ ਦਾ ਕੋਈ ਵੀ ਮਨੁੱਖ ਔਰ ਕਿਹੋ ਵੀ ਉਹਦੀ ਮਨ ਦੀ ਹਾਲਤ ਹੈ, ਭਾਵੇਂ ਵੱਡੇ ਤੋਂ ਵੱਡਾ ਪਾਪੀ ਵੀ ਕਿਉਂ ਹੈ, ਉਹ ਜਦੋਂ ਬਾਹਰ 5 ਇਸ਼ਨਾਨਾਂ ਕਰਕੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆਪਣਾ ਪਹਿਲਾ ਕਦਮ ਰੱਖਦਾ ਨਾ, ਉਦੋਂ ਹੀ ਉਹਦਾ ਅੰਦਰ ਅਤੇ ਬਾਹਰ ਐਨ ਮਨ ਤਨ ਜਿਹੜਾ ਠੰਡਾ ਠਾਰ ਸ਼ੀਤਲ ਹੋ ਜਾਂਦਾ, ਤਨ ਮਨ ਹੋ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਇਹ ਹਰਿਮੰਦਰ ਸਾਹਿਬ ਦੀ ਕਰਾਮਾਤ ਹੈ ਨਾ, ਇੱਥੇ ਨਾਮ ਦੀ ਕਰਾਮਾਤ ਹੈ, ਵਾਹਿਗੁਰੂ ਦੇ ਨਾਮ ਦੀ, ਭਜਨ ਦੀ। ਸਤਿਗੁਰਾਂ ਨੇ ਆਪ ਰਹਿਮਤਾਂ ਕੀਤੀਆਂ ਹਨ, ਇਹ ਉਹ ਬਰਕਤਾਂ ਹਨ, ਉਹ ਬਖਸ਼ਿਸ਼ਾਂ ਹਨ। ਇਹ ਸ਼ੀਤਲਤਾ ਤੁਹਾਨੂੰ ਦੁਨੀਆਂ ਵਿੱਚੋਂ ਕਿਤੇ ਵੀ ਪ੍ਰਾਪਤ ਨਹੀਂ ਹੋਏਗੀ। ਦੁਨੀਆਂ ਦੇ ਹਰ ਧਰਮ ਦੇ ਬਹੁਤ ਵੱਡੇ ਮਹਾਨ ਮਹਾਨ ਤੀਰਥ ਹੈ, ਗੁਰੂ ਘਰ ਦੇ ਵਿੱਚ ਗੁਰਸਿੱਖੀ ਵਿੱਚ ਸਾਰਿਆਂ ਦਾ ਹੀ ਸਤਿਕਾਰ ਹੈ, ਕਿਸੇ ਨਾਲ ਵੀ ਕੋਈ ਨਫ਼ਰਤ ਨਹੀਂ, ਦਵੇਸ਼ ਨਹੀਂ। ਪਰ ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਜਿਹੜੀ ਆ ਅਲੌਕਿਕ ਤੋਂ ਅਲੌਕਿਕ ਹੈ। ਇਸ ਕਰਕੇ ਗੁਰੂ ਘਰ ਵਿੱਚ ਨਾਮ ਜਪੇ ਦਾ ਫਲ 1000 ਗੁਣਾ ਵੱਧ ਹੈ, ਅਤੇ ਸੰਗਤ ਵਿੱਚ ਬੈਠ ਕੇ ਜਿਹੜਾ ਨਾਮ ਸੁਣਨਾ, ਆਪਾਂ ਕੀਰਤਨ ਕਥਾ ਸੁਣਦੇ ਹਾਂ, ਇਹ ਸਾਰਾ ਨਾਮ ਹੀ ਹੈ। ਦੇਤਾ ਸੁਣਨਾ ਤੇਤਾ ਨਾਮ, ਨਾਮ ਦਾ ਹੀ ਪ੍ਰਵਾਹ ਚੱਲ ਰਿਹਾ ਹੈ। ਸੰਗਤ ਵਿੱਚ ਨਾਮ ਜਪੇ ਦਾ ਬਹੁਤ ਵੱਡਾ ਫਲ ਹੈ। ਇੱਕ ਬਿਰਛ ਸਾਧ ਸੰਗਤ ਜੀ ਕਿਸੇ ਨਹਿਰ ਨਦੀ ਦੇ ਕਿਨਾਰੇ ਤੇ ਹੈ ਔਰ ਹਰਿਆ ਭਰਿਆ ਬੜਾ ਸੁੰਦਰ ਹੈ, ਉਹਨੂੰ ਫਲ ਵੀ ਲੱਗਦੇ ਹੈ, ਫੁੱਲ ਵੀ ਲੱਗਦੇ ਹੈ, ਪਰ ਵਰਖਾ ਦੇ ਪਾਣੀ ਦੀ ਉਸ ਨੂੰ ਵੀ ਜ਼ਰੂਰਤ ਹੈ। ਜਿਵੇਂ ਕੋਈ ਬਿਰਛ ਮਾਰੂਥਲ ਵਿੱਚ ਲੱਗਾ, ਉਸ ਨੂੰ ਜਿੱਥੇ ਬਹੁਤ ਮੀਂਹ ਦੇ ਪਾਣੀ ਦੀ ਲੋੜ ਹੈ ਨਾ, ਉੱਥੇ ਦਰਿਆ ਨਦੀ ਦੇ ਕਿਨਾਰੇ ਵਾਲੇ ਬਿਰਛ ਨੂੰ ਵੀ ਪਾਣੀ ਦੀ, ਮੀਂਹ ਦੀ, ਵਰਖਾ ਦੀ ਭਾਰੀ ਲੋੜ ਹੈ। ਕਿਉਂ? ਕਿਉਂਕਿ ਜਿੱਥੇ ਮਾਰੂਥਲ ਵਿੱਚ ਲੱਗੇ ਹੋਏ ਬਿਰਛ ਨੂੰ ਮੀਂਹ ਦੇ ਪਾਣੀ ਦੀ ਬਹੁਤ ਲੋੜ ਹੈ, ਉਸ ਤੋਂ ਬਿਨਾਂ ਹਰਿਆ ਭਰਿਆ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਪਾਣੀ ਦੇ ਕਿਨਾਰੇ ਜਿਹੜਾ ਬਿਰਛ ਲੱਗਾ, ਉਸ ਨੂੰ ਵੀ ਵਰਖਾ ਦੀ ਲੋੜ ਹੈ, ਉਹਦੇ ਵਿੱਚ ਜਾਲਾ ਜੰਮ ਜਾਂਦਾ, ਜਾਲਾ ਪੈ ਜਾਂਦਾ, ਮਿੱਟੀ ਘੱਟਾ ਜੰਮ ਜਾਂਦਾ, ਉਹਦੇ ਫੁੱਲਾਂ ਵਿੱਚ, ਉਹਦੇ ਫਲਾਂ ਵਿੱਚ, ਉਹਦੀ ਬਣਤਰ ਦੇ ਵਿੱਚ, ਉਹਦੀ ਕੋਮਲਤਾ ਦੇ ਵਿੱਚ, ਉਹਦਾ ਵਿਕਾਸ ਰੁਕ ਜਾਂਦਾ, ਉਹਦੇ ਵਿੱਚ ਖੜੋਤ ਪੈਦਾ ਹੋ ਜਾਂਦੀ। ਜਦੋਂ ਵਰਖਾ ਪੈਂਦੀ ਹੈ ਸਾਰਾ ਡਾਲਾ ਮਿੱਟੀ ਘੱਟਾ ਲੈ ਜਾਂਦਾ ਤੇ ਬਿਰਛੈਨ ਅੱਗੇ ਚੱਲ ਪੈਂਦਾ, ਲਹਿ ਲਹਿ ਕਰਨ ਲੱਗ ਪੈਂਦਾ, ਪ੍ਰਫੁੱਲਿਤ ਹੋ ਜਾਂਦਾ। ਇਸ ਕਰਕੇ ਭਾਈ ਕੱਲਾ ਵੀ ਭਜਨ ਕਰਦਾ, ਵਾਹਿਗੁਰੂ ਦਾ ਨਾਮ ਜਪਦਾ, ਉਸ ਨੂੰ ਵੀ ਸੰਗਤ ਦੀ ਲੋੜ ਹੈ। ਸੰਗਤ ਵਿੱਚ ਜਦੋਂ ਆ ਕੇ ਗੁਰੂ ਉਪਦੇਸ਼ ਦੀ ਵਰਖਾ ਹੁੰਦੀ ਹੈ ਨਾ, ਇੱਕ ਤੋਂ ਇੱਕ ਝੜਾਉਂਦੀ ਆ, ਕੌਣ ਜਾਣੇ ਮੇਰਾ ਨਾਮ ਜੀਓ, ਤਾਂ ਸਾਧ ਸੰਗਤ ਜੀ ਜਿਹੜੀ ਹਉਮੈ ਦੀ ਉੱਤੇ ਗਰਦ ਪਈ ਹੋਈ ਉਹ ਸਾਰੀ ਲਹਿ ਜਾਂਦੀ ਹੈ, ਵਿਕਾਰਾਂ ਦਾ ਜਾਲਾ ਲਹਿ ਜਾਂਦਾ, ਔਰ ਜਿਹੜਾ ਹਿਰਦਾ ਪ੍ਰਫੁੱਲਿਤ ਹੋ ਜਾਂਦਾ ਹੈ। ਇਸ ਕਰਕੇ ਤਾਂ ਕਿਹਾ ਵੀ ਸਤਸੰਗਤ ਜਿਹੜੀ ਹੈ ਉਸ ਆਮ ਸਾਧਾਰਨ ਮਾਈ ਭਾਈ ਵਾਸਤੇ ਵੀ ਤੇ ਜਗਿਆਸੂ ਵਾਸਤੇ, ਨਾਮ ਜਪਣ ਵਾਲੇ ਵਾਸਤੇ ਵੀ ਸੰਗਤ ਦੀ ਬਹੁਤ ਵੱਡੀ ਲੋੜ ਹੈ। ਅੱਜ ਆਪਾਂ ਇੱਕ ਵੇਖਦੇ ਹਾਂ ਕਿ TV ਦੇ ਸਾਧਨਾਂ ਰਾਹੀਂ, ਚੈਨਲਾਂ ਦੇ ਸਾਧਨਾਂ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਆਪਾਂ ਸਮਝ ਲੈਂਦੇ ਹਾਂ ਕਿ ਸਾਨੂੰ ਗੁਰਦੁਆਰੇ ਜਾਣ ਦੀ ਲੋੜ ਨਹੀਂ, ਅਸੀਂ ਘਰੇ ਸਭ ਕੁਝ ਵੇਖ ਲਿਆ। ਜਿੱਥੇ ਭਾਈ ਗੁਰੂ ਘਰ ਨਾ ਹੋਵੇ, ਕਿਤੇ ਪ੍ਰਦੇਸ਼ਾਂ 'ਚ ਬੈਠੇ ਹੋਈਏ, ਨੇੜੇ ਤੇੜੇ ਗੁਰਦੁਆਰਾ ਸਾਹਿਬ ਨਾ ਹੋਵੇ, ਉੱਥੇ ਤਾਂ ਚਲੋ ਸਰ ਸਕਦਾ ਵੀ ਨਿਤਨੇਮ ਕੀਤਾ, ਲਾਈਵ 'ਤੇ ਦਰਸ਼ਨ ਕਰ ਲਏ, ਆਪਣੀ ਹਾਜ਼ਰੀ ਲਵਾ ਲਈ। ਪਰ ਜਿੰਨਾ ਚਿਰ ਤੁਸੀਂ ਗੁਰੂ ਘਰ ਵਿੱਚ ਆ ਕੇ ਬੈਠ ਕੇ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਨਹੀਂ ਸੁਣਦੇ, ਸਤ ਸੰਗਤ ਨਹੀਂ ਕਰਦੇ, ਉਨਾ ਚਿਰ ਪੂਰੀ ਕਿਰਪਾ ਨਹੀਂ ਪ੍ਰਾਪਤ ਹੁੰਦੀ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰਹਿ ਬਤਾਏ। ਸਾਧ ਸੰਗਤ ਤਾਂ ਇੱਥੇ ਬਣਨੀ ਹੈ, ਸਤ ਸੰਗਤ ਤਾਂ ਇੱਥੇ ਬਣਨੀ ਹੈ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤ ਸੰਗਤ ਕਰਨੀ ਹੈ। ਇੱਥੇ ਗੁਰੂ ਦੀਆਂ ਰਿਸ਼ਮਾਂ ਤੁਹਾਡੇ ਉੱਤੇ ਪੈਣੀਆਂ ਔਰ ਤੁਹਾਡਾ ਤਨ ਮਨ ਪਵਿੱਤਰ ਹੋਣਾ ਗੁਰੂ ਦੀ ਹਜ਼ੂਰੀ ਵਿੱਚ। ਇਸ ਕਰਕੇ ਸੰਗਤ ਦਾ ਬਹੁਤ ਵੱਡਾ ਫਲ ਹੈ। ਸੋ ਇਸ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ, ਮਹਾਤਮਾ ਕਹਿਣ ਲੱਗੇ ਭਾਈ ਜਦੋਂ ਤੂੰ ਗੁਰੂ ਘਰ ਆ ਕੇ ਅਰਦਾਸ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦਾ ਸੀ ਨਾ, ਉਹਦਾ 100 ਰੁਪਏ ਜਿੰਨਾ ਫਲ ਸੀ, ਉਹਦੀ ਇੰਨੀ ਕੀਮਤ ਸੀ। ਪਰ ਕਹਿੰਦੇ ਗੁਰੂ ਰੂਪ ਦਾ ਪ੍ਰਭੂ ਦੇ ਪਿਆਰੇ ਜਿਹੜੇ ਮਹਾਤਮਾ ਰੂਪ ਜੌਹਰੀ ਹੁੰਦੇ ਆ ਨਾ, ਨਾਮ ਦਾ ਅਸਲੀ ਮੁੱਲ ਤਾਂ ਉਹ ਦੱਸ ਸਕਦੇ ਵੀ ਨਾਮ ਦੀ ਕਿੰਨੀ ਵੱਡੀ ਮਹਿਮਾ ਹੈ। ਉਹ ਤਾਂ ਦਰਸ਼ਨੀ ਭੇਟਾ ਹੀ ਨਾਮ ਦੀ, ਆਪਣਾ ਜੀਵਨ ਦਰਸ਼ਨੀ ਭੇਟਾ ਕੀ, ਆਪਣਾ ਸਾਰਾ ਜੀਵਨ ਹੀ ਨਾਮ ਦੇ ਉੱਤੇ ਕੁਰਬਾਨ ਕਰ ਦਿੰਦੇ ਆ। ਹੁਣ ਤਦ ਹੋਰ ਜੋ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਹ ਤਾਂ ਸਾਰਾ ਜੀਵਨ ਸਾਰੀ ਜ਼ਿੰਦਗੀ ਵਾਹਿਗੁਰੂ ਦੇ ਨਾਮ ਵਿੱਚ ਹੀ ਗੁਜ਼ਾਰ ਦਿੰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ ਨਾਮ ਦੀ ਕੀ ਕੀਮਤ ਹੈ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾ ਹੇੜਾ ਸੇ ਨਾਨਕ ਹਰਨ ਮਾਣ ਦੋ। ਨਾਮ ਐਸਾ ਮੋਲਕ ਹੈ, ਨਾਮ ਅਮੋਲਕ ਰਤਨ ਹੈ, ਪੂਰਾ ਸਤਿਗੁਰ ਪਾਸ। ਇਸ ਕਰਕੇ ਇਹ ਨਾਮ ਭਾਈ ਜਿਹੜਾ ਹੁਣ ਤੇਰੇ ਕੋਲੋਂ ਜਪਾਇਆ ਜਾ ਰਿਹਾ ਨਾ, ਇਹ ਨਾਮ ਜਿਹੜਾ ਤੈਨੂੰ ਸੰਗਤ ਵਿੱਚ ਹੁਣ ਸੇਵਾ ਕਰਨ ਤੋਂ ਬਾਅਦ ਇਹ ਵਾਹਿਗੁਰੂ ਨਾਮ ਨਾਲ ਜੋੜਿਆ ਜਾ ਰਿਹਾ, ਇਹ ਜੌਹਰੀ ਦੀ ਤਰ੍ਹਾਂ ਤੈਨੂੰ ਨਾਮ ਦੀ ਕੀਮਤ ਦਾ, ਕਦਰ ਦਾ ਗਿਆਨ ਹੋਏਗਾ ਕਿ ਸਾਲ ਭਰ ਸੇਵਾ ਕਰਕੇ ਫਿਰ ਕਿਤੇ ਵਾਹਿਗੁਰੂ ਨਾਮ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚੋਂ ਪ੍ਰਾਪਤ ਹੋਇਆ, ਫਿਰ ਤੂੰ ਇਹਦੀ ਕਦਰ ਕੀਮਤ ਸਮਝ ਕੇ ਫਿਰ ਇਹਦੀ ਕਮਾਈ ਕਰੇਗਾ ਤੇ ਫਿਰ ਇਹ ਨਾਮ ਤੇਰਾ ਜਪਿਆ ਫਲੀਭੂਤ ਹੋਏਗਾ। ਤੇਰੇ ਤੇ ਨਾਮ ਵਿੱਚੋਂ ਬਰਕਤਾਂ, ਬਖਸ਼ਿਸ਼ਾਂ, ਰਹਿਮਤਾਂ ਤੈਨੂੰ ਪ੍ਰਾਪਤ ਹੋਣਗੀਆਂ, ਨਾਮ ਦੁਆਰਾ ਤੇਰੇ ਉੱਤੇ ਕਿਰਪਾ ਵਰਤੇਗੀ, ਸ਼ਰਧਾ ਵਿਸ਼ਵਾਸ ਭਰੋਸਾ ਬਣੇਗਾ, ਤੇਰਾ ਮਨ ਡੋਲੇਗਾ ਨਹੀਂ। ਔਰ ਮਹਾਂਪੁਰਖ ਕਹਿਣ ਲੱਗੇ ਹੁਣ ਕਹਿ 5 ਵਾਰੀ ਵਾਹਿਗੁਰੂ ਤੇ 5 ਵਾਰੀ ਕਿਉਂ ਸਾਰੀ ਤੇਰਾ ਮਨ ਨਾ ਜੁੜਿਆ ਤਾਂ ਸਾਨੂੰ ਜੋ ਮਰਜ਼ੀ ਆਖੀ। ਉਸੇ ਵਕਤ ਮਹਾਰਾਜ ਦੀ ਹਜ਼ੂਰੀ ਵਿੱਚ ਮਹਾਤਮਾ ਗਏ, ਉਹਨਾਂ ਨੇ 5 ਵਾਰੀ ਵਾਹਿਗੁਰੂ ਕਿਹਾ, ਸਮਾਧੀ ਲੱਗ ਗਈ ਗੁਰਮੁਖ ਦੀ। ਸੋ ਭਾਈ ਉਹ ਸਮਾਧੀ ਉਹ ਮਨ ਕਿਉਂ ਜੁੜ ਗਿਆ ਕਿ ਉਹ ਸੇਵਾ ਕਰਕੇ ਹਿਰਦਾ ਸ਼ੁੱਧ ਹੋ ਚੁੱਕਾ ਸੀ, ਨਿਰਮਲ ਹੋ ਚੁੱਕਾ ਸੀ, ਹਿਰਦੇ ਵਿੱਚ ਨਾਮ ਵਸ ਗਿਆ। ਔਰ ਨਾਮ ਜਿਹੜਾ ਵਾਹਿਗੁਰੂ ਦਾ ਐਨ ਹਿਰਦੇ ਨੂੰ ਖਿੱਚ ਕੇ, ਮਨ ਦੀਆਂ ਬਿਰਤੀਆਂ ਨੂੰ ਖਿੱਚ ਕੇ ਆਪਣੇ ਵਿੱਚ ਲੀਨ ਕਰ ਲੈਂਦਾ। ਨਹੀਂ ਤਾਂ ਜਨਮ ਜਨਮ ਕਿਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ ਖਮਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਹੋ। ਕਹਿੰਦਾ ਜੀ ਪੰਜ ਬਾਣੀਆਂ ਪੜ੍ਹੀ ਦੀਆਂ ਮਨ ਨਹੀਂ ਲੱਗਦਾ। ਜਪਜੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਪਾਠ ਕਰੀਦੇ ਆ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰੀਦਾ, ਬੜਾ ਭਜਨ ਕਰੀਦਾ, ਮਨ ਲੱਗਦਾ ਹੀ ਨਹੀਂ, ਬਹੁਤ ਬਹੁਤ ਸਮਾਂ ਲੱਗ ਜਾਂਦਾ। ਪਾਈ ਇਹ ਹਿਰਦੇ ਸ਼ੁੱਧ ਦੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਅੰਤਰਕਰਨ ਸ਼ੁੱਧ ਹੋ ਜਾਏ, ਨਿਰਮਲ ਹੋ ਜਾਏ, ਫਿਰ ਮਨ ਬਾਣੀ ਵਿੱਚ ਨਾਮ ਵਿੱਚ ਡੁੱਬਣ ਲੱਗ ਜਾਂਦਾ। ਜਿੰਨਾ ਚਿਰ ਮਨ ਸ਼ੁੱਧ ਨਹੀਂ, ਉਨਾ ਚਿਰ ਮਨ ਵਿੱਚ ਹੋਰ ਹੋਰ ਫੁਰਨੇ ਫੁਰਦੇ ਹੈ, ਵਾਸ਼ਨਾਵਾਂ ਪੈਦਾ ਹੁੰਦੀਆਂ, ਤੇ ਮਨ ਉਹਨਾਂ ਨੂੰ ਨਾਮ ਵਿੱਚ ਨਹੀਂ, ਮਨ ਨੂੰ ਉਹ ਜਿਹੜੇ ਫੁਰਨੇ ਵਾਸ਼ਨਾਵਾਂ ਉਹ ਮਨ ਨੂੰ ਵਾਹਿਗੁਰੂ ਦੇ ਨਾਮ ਵਿੱਚ ਨਹੀਂ ਜੁੜਨ ਦਿੰਦੇ। ਇਸ ਕਰਕੇ ਭਾਈ ਨਾਮ ਦੀ ਐਡੀ ਵੱਡੀ ਮਹਿਮਾ ਹੈ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਨਾਮ ਨਿਧਾਨ ਅਪਾਰ। ਨਾਮ ਨੌ ਨਿਧੀਆਂ ਦਾ ਖਜ਼ਾਨਾ ਵੀ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹ ਨਿਧੀਆਂ ਸਿੱਧੀਆਂ ਰਿੱਧੀਆਂ ਦੇ ਮਾਲਕ ਬਣ ਗਏ, ਤੇ ਜਿਹੜੇ ਪਾਪੀ ਲੋਕ ਸਨ ਉਹਨਾਂ ਨੇ ਨਾਮ ਜਪਿਆ ਉਹ ਨਿਧਾਨ ਗੁਣਾਂ ਦੇ ਖਜ਼ਾਨੇ ਬਣ ਗਏ, ਪੂਜਨੀਕ ਬਣ ਗਏ, ਸਭ ਦੁਨੀਆਂ ਉਹਨਾਂ ਨੂੰ ਨਮਸਕਾਰਾਂ ਕਰਨ ਲੱਗ ਪਈ। ਇਸ ਕਰਕੇ ਭਾਈ ਵਾਹਿਗੁਰੂ ਦਾ ਜੋ ਨਾਮ ਰੂਪ ਨਿਧਾਨ ਖਜ਼ਾਨਾ ਹੈ ਇਹ ਪਾਰਾਵਾਰ ਤੋਂ ਰਹਿਤ ਹੈ, ਇਹਦਾ ਅੰਤ ਨਹੀਂ ਪਾਇਆ ਜਾਂਦਾ, ਪਰ ਇਹ ਨਾਮ ਦਾ ਖਜ਼ਾਨਾ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ।
ਜਨਮ ਮਰਨ ਮੋਹ ਦੁੱਖ,
ਜੰਮਣ ਅਤੇ ਮਰਨ ਦਾ ਅਤੇ ਮੋਹ ਦਾ ਗਿਆਨ ਆਦਿਕ ਦਾ ਜਿਹੜਾ ਦੁੱਖ ਹੈ,
ਸਾਧੂ ਸੰਗ ਨੱਸਾ,
ਸ੍ਰੇਸ਼ਟ ਨਾਮ ਜਪਣ ਵਾਲੇ ਸਾਧੂਆਂ ਦੀ ਸੰਗਤ ਕਰਕੇ ਨੱਸ ਜਾਂਦਾ ਹੈ, ਭੱਜ ਜਾਂਦਾ, ਨਾਸ਼ ਹੋ ਜਾਂਦਾ, ਦੂਰ ਹੋ ਜਾਂਦਾ ਹੈ। ਕੋਈ ਵਿਰਲਾ ਹੀ ਐਸਾ ਮਹਾਂਪੁਰਖ ਗੁਰਮੁਖ ਗੁਰਸਿੱਖ ਹੁੰਦਾ ਜਿਹਦੀ ਸੰਗਤ ਕਰਕੇ ਭਾਈ ਮੋਹ ਆਦਿਕ ਦੁੱਖਾਂ ਦੀ ਨਿਵਰਤੀ ਹੋ ਜਾਏ, ਜੰਮਣ ਮਰਨ ਦਾ ਦੁੱਖ ਮਿਟ ਜਾਏ। ਇਹ ਭਾਈ ਸ੍ਰੇਸ਼ਟ ਮਹਾਤਮਾ ਦੀ ਸੰਗਤ ਕਰਕੇ ਨਾਸ਼ ਹੁੰਦਾ ਹੈ।
ਮੋਹ ਬਾਦ ਅਹੰਕਾਰ,
ਜ਼ਿੰਦਗੀ ਜਿਹੜਾ ਪਦਾਰਥਾਂ ਦਾ ਸੰਬੰਧੀਆਂ ਦਾ ਮੋਹ ਹੈ, ਹੰਕਾਰ ਹੈ, ਈਰਖਾ ਦਵੈਸ਼ ਦੇ ਬਾਅਦ ਜਿੰਨੇ ਵੀ ਝਗੜੇ ਹਨ,
ਸਰ ਪਰ ਰੰਨਿਆ,
ਸਰ ਪਰ ਦਾ ਇੱਥੇ ਅਰਥ ਹੋਵੇਗਾ ਜਦੋਂ ਕਦੇ, ਸਰ ਪਰ ਦੇ ਅੱਗੇ ਵੀ ਇਹ ਸ਼ਬਦ ਆਏਗਾ ਉਹਦਾ ਅਰਥ ਉੱਥੇ ਹੋਰ ਹੋਏਗਾ, ਸਰ ਪਰ ਦਾ ਅਰਥ ਹੁੰਦਾ ਜਦੋਂ ਕਦੇ ਵੀ ਮੋਹ ਵਿੱਚ ਹੰਕਾਰ ਵਿੱਚ ਪੈ ਕੇ ਦੁਨੀਆਂ ਝਗੜਿਆਂ ਦੇ ਵਿੱਚ ਫਸ ਕੇ ਇਹ ਸ੍ਰਿਸ਼ਟੀ ਇਹ ਲੋਕ ਰੋਂਦੇ ਦੇਖੇ ਜਾ ਰਹੇ ਹਨ,
ਸੁੱਖ ਨਾ ਪਾਏ ਮਨੋਲ,
ਲੋਕਾਂ ਹੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਸੁੱਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ, ਮੂਲ ਜਨਮ ਤੋਂ ਲੈ ਕੇ ਉਹਨਾਂ ਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ, ਮੂਲ ਬੁੱਢ ਤੋਂ ਲੈ ਕੇ ਵੀ ਜਿਹੜਾ ਇਹਨਾਂ ਵਿੱਚ ਫਸਿਆ ਰਹਿ ਗਿਆ ਉਹਨੂੰ ਮੂਲ ਕਈ ਸੁੱਖ ਸਰੂਪ ਵਾਹਿਗੁਰੂ ਦੀ ਸੁੱਖ ਸਰੂਪ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਮ ਸੁਣਿਆ,
ਨਾਮ ਤੋਂ ਵਿਛੜ ਗਏ, ਨਾਮ ਤੋਂ ਦੂਰ ਚਲੇ ਗਏ ਆ ਭਾਈ, ਨਾਮ ਨਹੀਂ ਜਿਨ੍ਹਾਂ ਨੇ ਜਪਿਆ।
ਮੇਰੀ ਮੇਰੀ ਧਾਰ,
ਇਹ ਬੰਦਾ ਮੈਂ ਮੇਰੀ ਆ ਮੇਰਾ ਆ ਮੇਰਾ, ਇਹ ਮੈਂ ਮੇਰੀ ਹਿਰਦੇ ਦੇ ਵਿੱਚ ਇਹਨੇ ਧਾਰਨ ਕੀਤੀ ਹੋਈ ਹੈ, ਭਾਵ ਮੈਂ ਮੇਰੀ ਨੂੰ ਹਿਰਦੇ ਵਿੱਚ ਇਹਨੇ ਪੂਰਾ ਗ੍ਰਹਿਣ ਕਰਕੇ ਪੱਕਾ ਕਰਕੇ ਰੱਖਿਆ ਹੋਇਆ ਹੈ।
ਬੰਧਨ ਬੰਦੇ ਆ,
ਭਗਤਾਂ ਹੰਤਾਂ ਮਿੰਤਾਂ ਦੇ ਬੰਧਨਾਂ ਵਿੱਚ ਇਹ ਪੂਰਾ ਬੱਝ ਕੇ ਰਹਿ ਗਿਆ, ਫਸ ਕੇ ਰਹਿ ਗਿਆ ਹੈ।
ਸਰਬ ਸੁਰਬ ਅਵਤਾਰ,
ਉਹਨਾਂ ਦਾ ਫਲ ਕੀ ਹੁੰਦਾ, ਸਵਰਗ ਲੋਕ ਨੂੰ ਚਲਿਆ ਜਾਂਦਾ, ਪਾਪਾਂ ਦਾ ਫਲ ਕੀ ਹੈ, ਨਰਕੋਰ ਨਰਕ ਲੋਕ ਨੂੰ ਚਲਿਆ ਜਾਂਦਾ, ਨਾਰਕੀ ਬਣ ਜਾਂਦਾ ਹੈ, ਕਦੇ ਸਵਰਗੀ ਕਦੇ ਨਰਕੀ। ਇਉਂ ਕਹਿੰਦੇ ਵਾਰ ਵਾਰ ਅਵਤਾਰ ਦਾ ਅਰਥ ਇੱਥੇ ਜਨਮ ਹੈ, ਵਾਰ ਵਾਰ ਕਦੇ ਨਰਕਾਂ ਵਿੱਚ ਚਲਿਆ ਜਾਂਦਾ, ਕਦੇ ਸਵਰਗਾਂ ਦੇ ਵਿੱਚ ਚਲੇ ਜਾਂਦਾ, ਇਉਂ ਵਾਰ ਵਾਰ ਇਹਦਾ ਨਰਕ ਸਵਰਗਾਂ ਦੇ ਵਿੱਚ ਜਾਣ ਵਾਲਾ ਜਨਮ ਦਾ ਚੱਕਰ ਬਣਿਆ ਰਹਿੰਦਾ ਹੈ।
ਮਾਇਆ ਧੰਦਿਆਂ,
ਮਾਇਆ ਦੇ ਧੰਦਿਆਂ ਵਿੱਚ ਫਸ ਕੇ ਰਹਿ ਗਿਆ, ਕਿਰਤ ਕਰਨੀ ਹੈ ਉਪਜੀਵਿਕਾ ਦਾ ਸਾਧਨ ਸਮਝ ਕੇ, ਪਰਵਰਸ਼ ਕਰਨ ਵਾਸਤੇ ਪਰਿਵਾਰ ਦੀ, ਜਾਂ ਪਰਉਪਕਾਰ ਕਰਨ ਵਾਸਤੇ ਆਪਣੀ ਮਾਂ ਨੂੰ ਧਰਮ ਦੇ ਲੇਖੇ ਲਾਉਣ ਵਾਸਤੇ ਪਰ ਇਹਦੇ ਵਿੱਚ ਫਸ ਕੇ ਨਹੀਂ ਰਹਿਣਾ। ਇਹ ਸਾਧ ਸੰਗਤ ਦੀ ਕੋਈ ਮਾਇਆ ਸਾਡਾ ਅਸਲੀ ਨਿਸ਼ਾਨਾ ਨਹੀਂ ਹੈ। ਅਸਲੀ ਨਿਸ਼ਾਨਾ ਤਾਂ ਜੀਵਨ ਦਾ ਭਈ ਪ੍ਰਾਪਤ ਮਾਨੁਖ ਦੋਹਰੀ ਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਨਿਸ਼ਾਨਾ ਤਾਂ ਇਹ ਹੋਣਾ ਚਾਹੀਦਾ ਹੈ। ਇਸ ਕਰਕੇ ਮਾਇਆ ਦੇ ਧੰਦਿਆਂ ਵਿੱਚ ਹੀ ਫਸ ਕੇ ਰਹਿ ਗਿਆ ਜੀਵ। ਮਹਾਰਾਜ ਕਹਿੰਦੇ ਆ ਸੋਧਿਆ ਚਾਰੇ ਬੇਦਾਂ ਨੂੰ, ਸੋਧਿਆ ਸ਼ਾਸਤਰਾਂ ਨੂੰ, ਇਸੇ ਤਰ੍ਹਾਂ ਸੋਧਿਆ ਹੈ ਸ੍ਰੇਸ਼ਟ ਮਹਾਤਮਾ ਨੇ ਵਿਚਾਰ ਕਰਕੇ ਸਿਧਾਂਤ ਰੂਪੇ ਵਿਚਾਰ ਕੀਤੀ ਹੈ, ਤਦ ਇਹ ਨਿਰਣਾ ਕੀਤਾ ਹੈ, ਨਿਰਣੇ ਪੂਰਵਕ ਇਹ ਨਿਰਣਾ ਕਰ ਦਿੱਤਾ ਹੈ।
ਨਾਮ ਬਿਨਾ ਸੁੱਖ ਨਾ ਹੋਏ,
ਵਾਹਿਗੁਰੂ ਦੇ ਨਾਮ ਤੋਂ ਬਿਨਾ ਕਦੇ ਵੀ ਇਹ ਬੰਦੇ ਤੈਨੂੰ ਸੁੱਖ ਨਹੀਂ ਪ੍ਰਾਪਤ ਹੋਏਗਾ। ਸੁੱਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਨਾਮ ਤੋਂ ਬਿਨਾ, ਤੇ ਨਾਮ ਤੋਂ ਬਿਨਾ ਤੈਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਣੀ ਕਦੇ ਵਾਸਤੇ, ਨਾ ਲੋਕ ਦੇ ਸੁੱਖ ਨਾ ਪ੍ਰਲੋਕ ਦੇ ਸੁੱਖ।
ਸਰ ਪਰ ਹਾਰਿਆ,
ਇਸ ਕਰਕੇ ਤੂੰ ਫੇਰ ਸਰ ਪਰ ਹਾਰਿਆ, ਇਸ ਸੰਸਾਰ ਤੋਂ ਫੇਰ ਸਭ ਕੁਝ ਗਵਾ ਕੇ ਇਸ ਸੰਸਾਰ ਤੋਂ ਹਾਰ ਕੇ ਤੂੰ ਸਾਰਾ ਕੁਝ ਚਲਿਆ ਜਾਵੇਂਗਾ। ਨਾਮ ਬਿਨਾਂ ਸੁੱਖ ਨਾ ਹੀ ਸਰ ਪਰ ਹਾਰਿਆ, ਇਸ ਕਰਕੇ ਨਾਮ ਤੋਂ ਬਿਨਾਂ ਕੋਈ ਵੀ ਸੁੱਖ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਸੰਸਾਰ ਦੇ ਵਿੱਚ ਤੂੰ ਮਨੁੱਖਾਂ ਜਨਮ ਨੂੰ ਗਵਾ ਕੇ ਇਸ ਸੰਸਾਰ ਤੋਂ ਭਾਈ ਹਾਰ ਕੇ ਚਲਿਆ ਜਾਵੇਂਗਾ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੇ ਤੋਂ ਬਿਨਾਂ ਵਾਦ ਝਗੜਿਆਂ ਦੇ ਵਿੱਚ ਪੈ ਕੇ, ਮਾਇਆ ਦੇ ਝਗੜਿਆਂ ਵਿੱਚ ਪੈ ਕੇ
ਭਰਮ ਤੇ
84 ਲੱਖ ਜੂਨਾਂ ਵਿੱਚ ਭਰਮ ਦੇ ਫਿਰਦੇ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਈ, ਤਿਨਾਂ ਨੂੰ ਨਾਮ ਜਪਣ ਵਾਲੇ ਮਹਾਤਮਾ ਦੀ ਸੰਗ, ਸਾਧੂਆਂ ਦਾ ਸੰਗ, ਉਹਨਾਂ ਦੀ ਸੰਗਤ ਪ੍ਰਾਪਤ ਹੋਈ। ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ ਮੰਗੋ ਕੀ ਮੰਗਣਾ, ਕਹਿਣ ਲੱਗੇ ਹੋ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੋ, ਜੇ ਬਖਸ਼ਿਸ਼ ਕਰਨੀ ਹੈ ਤਾਂ ਨਾਮ ਦਾ ਰੰਗ, ਸਾਧੂ ਦਾ ਸੰਗ, ਗੁਰਮੁਖ ਦਾ ਮੇਲ, ਨਿਸ਼ਚਾ ਭੰਗ, ਇਹ ਦਾਤ ਬਖਸ਼ਿਸ਼ ਕਰ ਦਿਓ।
ਅੰਮ੍ਰਿਤ ਹਰਿ ਕਾ ਨਾਮ,
ਮ੍ਰਿਤੂ ਆਦਿਕ ਦੁੱਖਾਂ ਤੋਂ ਰਹਿਤ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ
ਹੈ, ਜਨੀ ਜਪ ਲਿਆ,
ਉਹਨਾਂ ਜਨ ਪਿਆਰਿਆਂ ਨੇ ਭਾਈ ਜਪਿਆ ਹੈ ਰਸਨਾ ਦੁਆਰਾ, ਜਪ ਜਪ ਕੇ ਅੰਮ੍ਰਿਤ ਰਸ ਨਾਮ ਦਾ ਰਸ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਅਸੰਖ ਅਣਗਿਣਤ ਹੀ ਉਸ ਵਾਹਿਗੁਰੂ ਦੀ ਖੋਜ ਕਰਦੇ
ਆ,
ਅਨੰਤ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਬਹੁਤੀ ਖੋਜ, ਕਰੋੜਾਂ ਦੇਵਤੇ ਔਰ ਕਰੋੜਾਂ ਗੰਧਰਵ, ਕਰੋੜਾਂ ਹੀ ਮਨੁੱਖ ਸ੍ਰਿਸ਼ਟੀ ਵਿੱਚੋਂ ਉਸ ਵਾਹਿਗੁਰੂ ਦੀ ਅਸੰਖ ਅਣਗਿਣਤੀ ਖੋਜ ਦੇ ਵਿੱਚ ਲੱਗੇ ਹੋਏ ਆ। ਸਤਿਗੁਰੂ ਦੀ ਆਪ ਸੋਢੀ ਦੇ ਦਿੰਦੇ, ਆਪਣਾ ਸਰੂਪ ਬਣਾ ਦਿੰਦੇ ਹੈ, ਵਧਾ ਦਿੰਦੇ ਹੈ, ਸੰਭਾ ਦਿੰਦੇ ਹਨ।
ਨੇੜਾ ਤੇ ਸੁਹੇ,
ਇਹਨਾਂ ਨੂੰ ਉਸ ਵਾਹਿਗੁਰੂ ਦੀ ਨੇੜਤਾ ਪ੍ਰਾਪਤ ਹੋਈ ਹੈ। ਹੇ ਭਾਈ, ਉਹ ਵਾਹਿਗੁਰੂ ਦੇ ਨੇੜੇ ਪਹੁੰਚ ਗਏ, ਅੱਪੜ ਗਏ, ਉਹ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਗਏ ਹੈ।
ਸਿਰ ਨਾਮੀ ਦਾਤਾਰ,
ਇਸ ਕਰਕੇ ਆਪਣੇ ਦਾਤਾਰ ਦੇ ਅੱਗੇ, ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਹੇ ਹੋਏ ਮਹਾਰਾਜ ਤੁਹਾਡਾ ਇਹ ਨਾਮ ਨਾ ਕਦੇ ਭੁੱਲੇ।
ਆਪਣਾ ਨਾਮ ਦੇਹੋ,
ਆਪਣਾ ਨਾਮ ਦੇ ਪਰਮੇਸ਼ਰ ਵਾਹਿਗੁਰੂ, ਤੁਹਾਡਾ ਵਾਹਿਗੁਰੂ ਨਾਮ ਹੈ, ਮੂਲ ਮੰਤਰ ਨਾਮ ਹੈ, ਗੁਰਬਾਣੀ ਸਾਰੀ ਨਾਮ ਰੂਪ ਹੀ ਹੈ। ਇਹ ਨਾਮ ਦੀ ਦਾਤ ਸੱਚੇ ਪਾਤਸ਼ਾਹ ਸਾਨੂੰ ਆਪਣੇ ਦਰੋਂ ਇਹ ਦੇਣਾ ਕਰੋ, ਇਹ ਦਾਤ ਦਿਓ ਕਿ ਨਾਮ ਦੀ ਦਾਤ ਜਿਹੜੀ ਤੁਸੀਂ ਦਿੱਤੀ ਹੈ ਕਦੇ ਭੁੱਲੋ ਨਾ। ਮਨ ਅੱਠੇ ਪਹਿਰ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਏ। ਜਿਹਨਾਂ ਗੁਰਮੁਖਾਂ ਦਾ ਜੁੜ ਜਾਂਦਾ ਨਾ ਮਨ ਨਾਮ ਨੂੰ, ਜਿਹਨਾਂ ਨੂੰ ਭੁੱਲਦਾ, ਉਹਨਾਂ ਦੇ ਹਿਰਦੇ ਵਿੱਚ ਹੋਰ ਕੋਈ ਸੰਕਲਪ ਪੈਦਾ ਹੀ ਨਹੀਂ ਹੁੰਦਾ, ਹੋਰ ਕੋਈ ਫੁਰਨਾ ਹੀ ਨਹੀਂ ਉਹਨਾਂ ਦੇ ਹਿਰਦੇ ਵਿੱਚ ਉੱਠਦਾ। ਇਹ ਨਾਮ ਦਾ ਪ੍ਰਤਾਪ ਹੈ ਭਾਈ। ਬੰਦੇ ਨੂੰ ਵਾਸ਼ਨਾ ਨੂੰ ਜਿਹੜੀਆਂ ਬੜਾ ਤੜਫਾਉਂਦੀਆਂ, ਬੜਾ ਭਟਕਾਉਂਦੀਆਂ, ਪਰ ਜਿਹਨਾਂ ਦੇ ਹਿਰਦੇ ਵਿੱਚ ਨਾਮ ਦਾ ਵਾਸ ਹੋ ਜਾਂਦਾ ਉਹਨਾਂ ਦੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ।
ਦਿਨ ਰਾਤ
ਰਾਤ ਦਿਨ ਮਹਾਰਾਜ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ ਹਮੇਸ਼ਾ ਪ੍ਰੇਮ ਦੇ ਨਾਲ।
ਨਾਨਕ ਚਾਹੋ
ਗੁਰੂ ਅਰਜਨ ਦੇਵ ਸਾਹਿਬ ਦੀ ਫਰਮਾਨ ਕਰਦੇ ਹੋ, ਸੱਚੇ ਪਾਤਸ਼ਾਹ ਤੁਹਾਡਾ ਨਾਮ ਚਾਅ ਨਾਲ ਉਤਸ਼ਾਹ ਨਾਲ ਕਰੀ, ਉਸ ਨਾਮ ਦਾ ਗਾਇਨ ਚਾਅ ਉਤਸ਼ਾਹ ਨਾਲ ਕਰੀਏ। ਕੋਈ ਦੁਨੀਆਂ ਦਾ ਕੰਮ ਕਰ ਲਓ, ਜੇ ਮਨ ਵਿੱਚ ਕੰਮ ਕਰਦੇ ਹੋ ਉਤਸ਼ਾਹ ਨਹੀਂ ਨਾ, ਉਹ ਕੰਮ ਕਦੇ ਪੂਰਾ ਨਹੀਂ ਹੋਏਗਾ। ਤੇ ਜੇ ਹੋ ਵੀ ਗਿਆ ਤਾਂ ਬੜਾ ਅਧੂਰਾ ਰਹਿ ਜਾਏਗਾ, ਬਹੁਤ ਵਿੱਚ ਕਮੀਆਂ ਰਹਿ ਜਾਂਦੀਆਂ, ਔਰ ਉਹਦੇ ਵਿੱਚ ਸਮਾਂ ਵੀ ਲੱਗਦਾ। ਜਿਹੜਾ ਕਰਮ ਉਤਸ਼ਾਹ ਨਾਲ ਕੀਤਾ ਜਾਏ ਨਾ, ਉਹ ਛੇਤੀ ਵੀ ਹੋਏਗਾ ਔਰ ਸਹੀ ਵੀ ਹੋਏਗਾ, ਔਰ ਉਹਦੇ ਸਾਰੇ ਦੋਸ਼ ਵੀ ਦੂਰ ਹੋ ਜਾਂਦੇ ਆ। ਇਸ ਕਰਕੇ ਚਾਹ ਨਾਲ, ਉਤਸ਼ਾਹ ਨਾਲ ਗੁਰੂ ਘਰ ਆਈਏ, ਚਾਹ ਨਾਲ ਸਤਸੰਗਤ ਕਰੀਏ, ਚਾਹ ਨਾਲ ਬਾਣੀ ਪੜ੍ਹੀਏ, ਚਾਹ ਨਾਲ ਭਜਨ ਕਰੀਏ ਵਾਹਿਗੁਰੂ ਦਾ। ਇਸ ਕਰਕੇ ਮਹਾਰਾਜ ਇਹ ਚਾਹ ਲਾ ਦਿਓ ਹਿਰਦੇ ਵਿੱਚ, ਚਾਹ ਪ੍ਰੇਮ ਪੈਦਾ ਕਰ ਦਿਓ, ਉਤਸ਼ਾਹ ਪੈਦਾ ਕਰ ਦਿਓ ਕਿ ਰਾਤ ਦਿਨ ਸੱਚੇ ਪਾਤਸ਼ਾਹ ਆਪ ਜੀ ਦੇ ਗੁਣਾਂ ਦਾ ਗਾਇਨ ਕਰੀਏ, ਆਪ ਜੀ ਦੀ ਮਹਿਮਾ ਕਰਕੇ ਵੱਜੀਏ ਨਾ, ਤ੍ਰਿਪਤ ਨਾ ਹੋਈਏ। ਇਹ ਦਾਤ ਆਪਣੇ ਸਤਿਗੁਰਾਂ ਤੋਂ ਮੰਗਣੀ ਹੈ। ਸਾਧ ਸੰਗਤ ਦੀ ਕਥਾ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ, ਗੁਰੂ ਕੀ ਸੰਗਤ ਨੂੰ ਖਿਮਾ ਕਰਨੀ ਆ, ਇਤਨੀ ਹਾਜ਼ਰੀ ਆਪ ਜੀ ਨੂੰ ਪ੍ਰਵਾਨ ਕਰਨੀ।
ਸਿਰ ਨਾਵੇ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।